ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਰਸਨਾ ਹਰ ਸਾਧ ਲਗੀ ਸਹਿਜ ਸੁਭਾਈ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਰਸਨਾ ਹਰ ਸਾਧ ਲਗੀ ਸਹਿਜ ਸੁਭਾਈ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਸਦਾ ਸੁਖ ਸਾਚਾ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟਹੋ ਸਦਾ ਬਲਿਹਾਰੀ, ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ। ਮਨ ਸੰਤੋਖਿਆ ਦੂਜਾ ਭਾਉ ਗਵਾਏ, ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ। ਨਾਮ ਪਰਮਲ ਹਿਰਦੈ ਰਹਿਆ ਸਮਾਏ, ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਜੁਗਾ ਜੁਗਾ ਅਟਲ, ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਵਡਹੰਸ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 560 ਅੰਗ ਦੇ ਉੱਪਰ ਸੁਸ਼ੋਭਿਤ ਹੈ। ਸਤਿਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੀ ਮਹਿਮਾ ਅਪਰੰਗ ਅਪਾਰ ਹੈ, ਘਨ ਹਰ ਬੂੰਦ ਬਸਰ ਮਾਵਲ ਕੁਸੁਮ ਬਸੰਤ ਗਨੰਤ ਨ ਆਵੈ, ਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਸਤਿਗੁਰਾਂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਦੇਖਣ ਮਾਤਰ ਗੁਰਮੁਖਾਂ ਦਾ ਅਤੇ ਮਨਮੁਖਾਂ ਦੇ ਜੀਵਨ ਦਾ ਕੋਈ ਫਰਕ ਪ੍ਰਤੀਤ ਨਹੀਂ ਹੁੰਦਾ। ਜਿਸ ਤਰ੍ਹਾਂ ਗੁਰਮੁਖ ਭੋਜਨ ਛਕਦੇ ਹਨ, ਮਨਮੁਖ ਵੀ ਛਕਦੇ ਹਨ। ਜਿਸ ਤਰ੍ਹਾਂ ਗੁਰਮੁਖ ਵਸਤਰ ਪਹਿਨਦੇ ਹਨ, ਮਨਮੁਖ ਵੀ ਪਹਿਨਦੇ ਹਨ। ਜਿਸ ਤਰ੍ਹਾਂ ਗੁਰਮੁਖ ਸੰਸਾਰ ਦੇ ਵਿੱਚ ਰਹਿੰਦੇ ਹਨ, ਮਨਮੁਖ ਵੀ ਰਹਿੰਦੇ ਹਨ। ਫਿਰ ਗੁਰਮੁਖਾਂ ਦੀ ਵਿਸ਼ੇਸ਼ਤਾ ਕੀ ਹੈ, ਗੁਰਮੁਖਾਂ ਦੀ ਮਹਾਨਤਾ ਕੀ ਹੈ? ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਗੁਰਮੁਖਾਂ ਦੀ ਵਿਸ਼ੇਸ਼ਤਾ, ਗੁਰਮੁਖਾਂ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਮਨਮੁਖਾਂ ਦੇ ਨਾਲੋਂ ਉਹਨਾਂ ਦੀ ਤਰਜੇ ਜ਼ਿੰਦਗੀ ਦੇ ਵਿੱਚ ਬਹੁਤ ਭਾਰੀ ਫਰਕ ਹੁੰਦਾ ਹੈ। ਮਾਨੋ ਕਿ ਅਰਸ਼ ਅਤੇ ਫਰਸ਼ ਦਾ ਅੰਤਰ ਹੁੰਦਾ ਹੈ। ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਵੀ ਬਚਨ ਹਨ, ਜਾਹਰਦਾਰੀ ਮਾਇਲੇ ਫਰਜੰਦੋ ਜਨ, ਦਰ ਹਕੀਕਤ ਬਾ ਖੁਦਾਏ ਖੇਸ਼ ਤਨ। ਕਹਿੰਦੇ ਜਾਹਰ ਤਾਂ ਇਹ ਹੈ, ਦਿਖਾਈ ਤਾਂ ਇਹ ਦੇ ਰਿਹਾ ਹੈ ਕਿ ਪੁੱਤਰਾਂ ਵਿੱਚ, ਸੰਸਾਰ ਵਿੱਚ, ਪਰਿਵਾਰ ਵਿੱਚ, ਕਾਰੋਬਾਰ ਦੇ ਵਿੱਚ ਉਹ ਵਿਚਰਦੇ ਹਨ, ਪਰ ਕਹਿੰਦੇ ਇਹ ਹਕੀਕਤ ਨਹੀਂ ਹੈ। ਹਕੀਕਤ ਇਹ ਹੈ ਕਿ ਉਹ ਅਸਲ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਉਹਨਾਂ ਵਾਸਤੇ ਕੋਈ ਪਰਿਵਾਰ, ਕੋਈ ਸੰਸਾਰ ਦਾ ਕਾਰ ਵਿਹਾਰ ਧਾਰਮਿਕ ਜੀਵਨ ਵਾਸਤੇ ਰੁਕਾਵਟ ਨਹੀਂ ਬਣਦਾ। ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ, ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟਹੋਂ ਸਦਾ ਬਲਿਹਾਰੀ। ਕਹਿੰਦੇ ਜੋ ਗੁਰਮੁਖ ਜਨ ਹਨ ਉਹਨਾਂ ਦੇ ਜੀਵਨ ਦੇ ਵਿੱਚ ਸਦਾ ਵਾਸਤੇ ਸੁੱਖ ਬਣਿਆ ਰਹਿੰਦਾ ਹੈ। ਇੱਥੇ ਸਦਾ ਦੇ ਸੁੱਖ ਤੋਂ ਭਾਵ ਹੈ ਆਨੰਦ ਵਾਲਾ ਜੀਵਨ, ਕਿਉਂਕਿ ਜਿਹੜਾ ਸੰਸਾਰੀ ਸੁੱਖ ਹੈ ਉਹ ਦੁੱਖ ਦੇ ਵਿੱਚ ਬਦਲਦਾ ਹੈ। ਜੇ ਅੱਜ ਸੁੱਖ ਹੈ ਕੱਲ੍ਹ ਦੁੱਖ ਹੋਵੇਗਾ, ਜੇ ਅੱਜ ਖੁਸ਼ੀ ਹੈ ਕੱਲ੍ਹ ਗਮੀ ਹੋਵੇਗੀ, ਅੱਜ ਹਰਖ ਹੈ ਕੱਲ੍ਹ ਸ਼ੋਗ ਹੋਵੇਗਾ, ਅੱਜ ਇੱਜ਼ਤ ਮਾਣ ਹੈ ਕੱਲ੍ਹ ਅਪਮਾਨ ਹੋਵੇਗਾ। ਸੰਸਾਰ ਦੋ ਰੰਗੀ ਹੈ, ਇੱਕ ਰੰਗੀ ਨਹੀਂ। ਪਰ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਸਦਾ ਵਾਸਤੇ ਆਨੰਦ ਬਣਿਆ ਰਹਿੰਦਾ ਹੈ। ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਨਾ ਸਦਾ ਦਿਨ ਰਹਿੰਦਾ ਹੈ ਨਾ ਸਦਾ ਰਾਤ ਰਹਿੰਦੀ ਹੈ, ਨਾ ਜੀਵਨ ਦੇ ਵਿੱਚ ਸਦਾ ਵਾਸਤੇ ਸੰਸਾਰੀ ਸੁੱਖ ਰਹਿੰਦੇ ਹਨ ਨਾ ਸਦਾ ਵਾਸਤੇ ਸੰਸਾਰੀ ਦੁੱਖ ਰਹਿੰਦੇ ਹਨ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਕੋਈ ਇੱਕ ਵੀ ਬੰਦਾ ਸਾਹਮਣੇ ਲਿਆ ਕੇ ਕੋਈ ਵਿਖਾਲ ਦੇਵੇ ਵੀ ਇਸ ਬੰਦੇ ਦੀ ਜ਼ਿੰਦਗੀ ਦੇ ਵਿੱਚ ਸਦਾ ਹੀ ਸੁੱਖ ਬਣਿਆ ਰਿਹਾ, ਕੋਈ ਇੱਕ ਵੀ ਨਹੀਂ ਹੋਵੇਗਾ ਪੂਰੇ ਸੰਸਾਰ ਦੇ ਵਿੱਚ। ਜੇ ਖੁਸ਼ੀਆਂ ਹੋਣਗੀਆਂ ਗਮੀਆਂ ਜ਼ਰੂਰ ਹੋਣਗੀਆਂ। ਕੋਈ ਇੱਕ ਵੀ ਬੰਦਾ ਐਸਾ ਨਹੀਂ ਸੰਸਾਰ ਦੇ ਵਿੱਚ ਜਿਹੜਾ ਆਖੇ ਕਿ ਮੈਂ ਸਾਰੀ ਜ਼ਿੰਦਗੀ ਦੁਖੀ ਰਿਹਾ ਹਾਂ, ਐਸਾ ਨਹੀਂ ਹੁੰਦਾ। ਜੇ ਕਦੇ ਦੁੱਖ ਆਇਆ ਤਾਂ ਸੁੱਖ ਵੀ ਜ਼ਰੂਰ ਆਇਆ ਹੋਇਆ ਹੋਵੇਗਾ। ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਪਹਿਨਣੇ ਪੈਂਦੇ ਹਨ, ਸਭ ਨੂੰ ਪਹਿਨਣੇ ਪੈਂਦੇ ਹਨ। ਹਾਂ, ਫਰਕ ਇਹ ਹੁੰਦਾ ਹੈ ਕਿ ਜਿਹੜੇ ਸੰਸਾਰੀ ਲੋਕ ਹੁੰਦੇ ਹਨ ਉਹ ਮਾੜੀ ਜਿੰਨੀ ਤਕਲੀਫ ਹੋਵੇ ਫਿਰ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਹਨ, ਅਸੀਂ ਮਾਰੇ ਗਏ, ਅਸੀਂ ਲੁੱਟੇ ਗਏ, ਸਾਨੂੰ ਬੜੀ ਤਕਲੀਫ ਹੋ ਰਹੀ ਹੈ, ਸਾਨੂੰ ਬੜਾ ਦੁੱਖ ਹੋ ਰਿਹਾ ਹੈ। ਪਰ ਜੋ ਗੁਰਮੁਖ ਹੁੰਦੇ ਹਨ ਉਹ ਦੁੱਖ ਨੂੰ ਵੀ ਆਪਣੇ ਪਿੰਡੇ ਦੇ ਉੱਪਰ ਇੰਝ ਹੀ ਹੰਢਾ ਛੱਡਦੇ ਹਨ ਜਿਸ ਤਰ੍ਹਾਂ ਦੁੱਖ ਨੂੰ ਹੰਢਾ ਛੱਡਦੇ ਹਨ। ਇਹ ਫਰਕ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਜੇ ਦੁੱਖ ਨਹੀਂ ਬੈਠ ਰਿਹਾ, ਸੁੱਖ ਨਹੀਂ ਬੈਠ ਰਿਹਾ ਤਾਂ ਦੁੱਖ ਨੇ ਕਿਹੜਾ ਬੈਠ ਰਹਿਣਾ ਹੈ, ਇਸਨੇ ਵੀ ਆਪਣੇ ਸਮੇਂ ਦੇ ਨਾਲ ਚੱਲਦਾ ਬਣਨਾ ਹੈ। ਸੋ ਸਾਧ ਸੰਗਤ ਜੀ, ਇਹ ਅਵਸਥਾ ਜਿਹੜੀ ਹੈ ਆਨੰਦ ਦੀ ਅਵਸਥਾ, ਗੁਰਮੁਖ ਦੀ ਅਵਸਥਾ ਦਾ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ। ਜਿਵੇਂ ਆਨੰਦ ਸਾਹਿਬ ਜੀ ਦੇ ਵਿੱਚ ਆਪਾਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਧੰਨ ਪੰਚਮ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਸ ਦੀ ਵਿਆਖਿਆ ਕੀਤੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਜੋ ਪ੍ਰਭੂ ਦੇ ਭਾਣੇ ਦੇ ਅੰਦਰ ਰਹਿੰਦੇ ਹਨ, ਪ੍ਰਭੂ ਦੀ ਰਜਾ ਦੇ ਅੰਦਰ ਰਹਿੰਦੇ ਹਨ, ਪ੍ਰਭੂ ਦੀ ਆਗਿਆ ਦੇ ਅੰਦਰ ਰਹਿੰਦੇ ਹਨ, ਉਹ ਗੁਰਮੁਖ ਜੀਵਨ ਮੁਕਤ ਹੋ ਜਾਂਦੇ ਹਨ। ਪ੍ਰਭ ਕੀ ਆਗਿਆ ਜੀਵਨ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸੋਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਫਿਰ ਮਹਾਰਾਜ ਜੀ ਦੇ ਬਚਨ ਆਪਾਂ ਜਿਵੇਂ ਪੜ੍ਹਦੇ ਹਾਂ, ਜੋ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੈ ਤਾਂ ਕਿਆ ਘਟ ਜਾਈ। ਮਹਾਰਾਜ ਜੇ ਸਾਨੂੰ ਰਾਜਾ ਬਣਾ ਦੇਵੇ ਸਾਡਾ ਵੱਧ ਕੁਝ ਨਹੀਂ ਜਾਣਾ, ਜੇ ਸਾਨੂੰ ਭਿਖਾਰੀ ਬਣਾ ਦੇਵੇ ਸਾਡਾ ਘੱਟ ਕੁਝ ਨਹੀਂ ਜਾਣਾ, ਫਰਕ ਕੋਈ ਨਹੀਂ ਪੈਣਾ। ਕਿਉਂਕਿ ਕੁਝ ਪਾ ਕੇ ਹੰਕਾਰੀ ਨਹੀਂ ਹੁੰਦੇ ਅਤੇ ਕੁਝ ਚੱਲਿਆ ਜਾਂਦਾ ਹੈ ਫਿਰ ਬਹੁਤੇ ਦੁਖੀ ਨਹੀਂ ਹੁੰਦੇ, ਇਸ ਤਰ੍ਹਾਂ ਦੀ ਗੁਰਮੁਖਾਂ ਦੀ ਅਵਸਥਾ ਹੁੰਦੀ ਹੈ। ਜਦ ਕੁਝ ਪ੍ਰਾਪਤ ਹੋ ਜਾਵੇ ਬਹੁਤਾ ਚਾਂਬਲਦੇ ਨਹੀਂ ਹਨ, ਜਦ ਕੁਝ ਚੱਲਿਆ ਜਾਵੇ ਬਹੁਤੇ ਫਿਰ ਪੀੜਿਤ ਨਹੀਂ ਹੁੰਦੇ ਹਨ, ਦੁਖੀ ਨਹੀਂ ਹੁੰਦੇ ਹਨ, ਉਹਨਾਂ ਦਾ ਜੀਵਨ ਇੱਕ ਰਸ ਰਹਿੰਦਾ ਹੈ। ਇਸ ਨੂੰ ਆਨੰਦ ਦੀ ਅਵਸਥਾ ਕਿਹਾ ਗਿਆ ਹੈ। ਮਨਮੁਖ ਦੀ ਹਾਲਤ ਸਤਿਗੁਰਾਂ ਨੇ ਦੱਸੀ ਹੈ ਨਾ ਕਿ ਜਬ ਕਛ ਪਾਵੈ ਤਬ ਗਰਭ ਕਰਤ ਹੈ, ਜਦ ਮਾੜਾ ਜਿੰਨਾ ਮਾਣ ਅਪਮਾਨ ਮਾਨ ਸਨਮਾਨ ਮਿਲ ਗਿਆ ਨਾ, ਫਿਰ ਬੰਦਾ ਕਹਿੰਦਾ ਵੀ ਮੇਰੇ ਵਰਗਾ ਤਾਂ ਸੰਸਾਰ ਦੇ ਵਿੱਚ ਹੈ ਹੀ ਕੋਈ ਨਹੀਂ, ਆਕਾਸ਼ ਨੂੰ ਟਾਕੀਆਂ ਲਾਉਣ ਨੂੰ ਫਿਰਦਾ ਹੈ। ਮਾਇਆ ਗਈ ਤਬ ਰੋਵਨ ਲਗਤ ਹੈ, ਜਦ ਹੱਥੋਂ ਕੁਝ ਖੁੱਸ ਜਾਂਦਾ ਹੈ ਚੱਲਿਆ ਜਾਂਦਾ ਹੈ ਫਿਰ ਰੋਣਾ ਪਿੱਟਣਾ ਸ਼ੁਰੂ ਕਰ ਦਿੰਦਾ ਹੈ, ਲੋਕਾਂ ਨੂੰ ਵਿਖਾਲਦਾ ਹੈ ਰੋ ਪਿੱਟ ਕੇ। ਮਾਇਆ ਗਈ ਤਬ ਰੋਵਨ ਲਗਤ ਹੈ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਕਹਿੰਦੇ ਕਿਵੇਂ ਨਾਚ ਕਰ ਕਰਕੇ ਵਿਖਾਉਂਦਾ ਹੈ, ਕਿਵੇਂ ਡਰਾਮੇ ਕਰ ਕਰਕੇ ਵਿਖਾਉਂਦਾ ਹੈ ਬੰਦਾ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਐਸੇ ਭਾਵ ਦੇ ਬਚਨ ਉਚਾਰਨ ਕੀਤੇ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ, ਤਿਹ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਿਹ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਸਾਧ ਸੰਗਤ ਜੀ, ਸਾਡਾ ਇਤਿਹਾਸ ਭਰਿਆ ਪਿਆ ਹੈ ਇਸ ਤਰ੍ਹਾਂ ਦੇ ਬ੍ਰਹਮ ਗਿਆਨੀਆਂ ਨਾਲ, ਇਸ ਤਰ੍ਹਾਂ ਦੇ ਗੁਰਮੁਖਾਂ ਦੇ ਨਾਲ, ਜਿਨ੍ਹਾਂ ਨੇ ਆਨੰਦ ਦੀ ਅਵਸਥਾ ਨੂੰ ਮਾਣਿਆ। ਕੋਈ ਇੱਕ ਦੋ ਨਹੀਂ, ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਨ। ਭਾਈ ਸਾਹਿਬ ਭਾਈ ਮਤੀ ਦਾਸ ਜੀ, ਜਦ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਗਏ ਦਿੱਲੀ ਵਿਖੇ, ਜਾਲਮਾਂ ਨੇ ਸੋਚਿਆ ਗੁਰਸਿੱਖਾਂ ਤੋਂ ਸਤਿਗੁਰਾਂ ਤੋਂ ਪਹਿਲਾਂ ਗੁਰਸਿੱਖਾਂ ਨੂੰ ਤਸੀਹੇ ਦਿੰਦੇ ਹਾਂ, ਇਹਨਾਂ ਨੂੰ ਸ਼ਹੀਦ ਕਰਦੇ ਹਾਂ, ਸ਼ਾਇਦ ਗੁਰਸਿੱਖ ਡੋਲ ਜਾਣ ਜਾਂ ਇਹਨਾਂ ਵੱਲੇ ਦੇਖ ਕੇ ਸਤਿਗੁਰ ਡੋਲ ਜਾਣ। ਜਿਸ ਵਕਤ ਆਰਾ ਸੀਸ ਦੇ ਉੱਪਰ ਰੱਖਿਆ, ਕਿਹਾ ਕੀ ਆਖਰੀ ਇੱਛਾ ਹੈ, ਆਖਣ ਲੱਗੇ ਕਿ ਮੇਰਾ ਜਿਹੜਾ ਮੁੱਖ ਹੈ ਨਾ, ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਵੱਲ ਕਰ ਦਿੱਤਾ ਜਾਵੇ, ਇਹੀ ਇੱਛਾ ਹੈ। ਇਹੀ ਮੇਰੀ ਆਖਰੀ ਖੁਆਹਿਸ਼ ਹੈ, ਇਹੀ ਇੱਛਾ ਹੈ। ਆਰਾ ਸੀਸ ਦੇ ਉੱਪਰ ਰੱਖਿਆ, ਆਰੇ ਨੂੰ ਚਲਾਉਣਾ ਸ਼ੁਰੂ ਕੀਤਾ। ਸਾਧ ਸੰਗਤ ਜੀ, ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ। ਫਿਰ ਇਤਿਹਾਸ ਦੇ ਵਿੱਚ ਬਚਨ ਲਿਖੇ ਹੋਏ ਹਨ ਕਿ ਜਦ ਆਰੇ ਦੇ ਨਾਲ ਸਰੀਰ ਦੋ ਫਾੜ ਹੋ ਗਿਆ ਨਾ, ਦੋ ਹਿੱਸੇ ਹੋ ਗਿਆ ਸਰੀਰ, ਫਿਰ ਉੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਸੋਹਣੇ ਬਚਨ ਲਿਖੇ ਹਨ, ਅਰਧੋ ਅਰਧ ਚਿਰਾਏ ਸੋ ਡਾਰਾ, ਪਰਿਓ ਪ੍ਰਿਥੀ ਪਰ ਹੋਏ ਦੋਏ ਫਾਰਾ, ਦੋਨੋ ਤਨ ਤੇ ਜਪਜੀ ਪੜੈ, ਦੇਖਤ ਸਭ ਕਹਿ ਅਚਰਜ ਬੜੈ। ਕਹਿੰਦੇ ਦੋਨਾਂ ਸਰੀਰਾਂ ਦੇ ਵਿੱਚੋਂ, ਦੋਵਾਂ ਫਾੜਾਂ ਦੇ ਵਿੱਚੋਂ ਜਪਜੀ ਸਾਹਿਬ ਜੀ ਦੀਆਂ ਆਵਾਜ਼ਾਂ ਆਉਂਦੀਆਂ ਹਨ। ਇੱਕ ਪਾਸਿਓਂ ਆਵਾਜ਼ ਆਉਂਦੀ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਦੂਸਰੇ ਹਿੱਸੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਹੜੇ ਸਤਿਗੁਰ ਦੀ ਮਿਹਰ ਨਾਲ, ਸਤਿਗੁਰ ਦੀ ਪ੍ਰਸੰਨਤਾ ਦੇ ਨਾਲ, ਨਾਮ ਬਾਣੀ ਦੀ ਬਰਕਤ ਦੇ ਨਾਲ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਗਏ, ਜਿਹੜੇ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚ ਗਏ, ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਦੁਖੀ ਨਹੀਂ ਕਰ ਸਕਦੀ। ਪਰ ਜਿਹੜਾ ਬੰਦਾ ਆਪਣੀ ਮਨ ਮਰਜ਼ੀ ਦੇ ਨਾਲ ਜੀਵਦਾ ਹੈ, ਗੁਰੂ ਦੇ ਬਚਨਾਂ ਨੂੰ ਸਿੱਕੇ ਦੇ ਉੱਪਰ ਟੰਗ ਛੱਡਦਾ ਹੈ, ਗੁਰੂ ਦੇ ਸਿਧਾਂਤਾਂ ਦੀ ਪਰਵਾਹ ਹੀ ਕੋਈ ਨਹੀਂ ਕਰਦਾ, ਉਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਸੁਖੀ ਨਹੀਂ ਕਰ ਸਕਦੀ, ਕੋਈ ਨਹੀਂ ਕਰ ਸਕੇਗੀ। ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਇਹਨਾਂ ਨੂੰ ਦੁਖੀ ਕੀਤਾ ਜਾਵੇ, ਇਹਨਾਂ ਨੂੰ ਅਸੂਲਾਂ ਤੋਂ ਡੁਲਾਇਆ ਜਾਵੇ, ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰੀ ਗਈ। ਕੇਸ ਤਾਂ ਉਹਨਾਂ ਨੇ ਕੱਟਣ ਨਹੀਂ ਦਿੱਤੇ ਸਨ, ਤਾਰਾਂ ਜਿਹੜੀਆਂ ਸਨ ਉਹ ਲੋਹੇ ਦੀਆਂ ਬਣ ਗਈਆਂ, ਇਹ ਇਤਿਹਾਸ ਦੇ ਵਿੱਚ ਲਿਖਿਆ ਹੈ। ਸਾਧ ਸੰਗਤ ਜੀ ਇਹੀ ਬਚਨ ਉਚਾਰਨ ਕਰਦੇ ਰਹੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਐਸੇ ਮਹਾਂਪੁਰਸ਼ਾਂ ਤੋਂ ਸਾਧ ਸੰਗਤ ਜੀ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ। ਮਾੜਾ ਜਿੰਨਾ ਦੁੱਖ ਆਵੇ, ਮਾੜੀ ਜਿੰਨੀ ਤਕਲੀਫ ਆਵੇ, ਆਪਾਂ ਡੋਲ ਜਾਂਦੇ ਹਾਂ। ਡੋਲਣ ਦਾ ਕਾਰਨ ਇਹ ਕਚਿਆਈ ਹੁੰਦਾ ਹੈ, ਢਿੱਲ ਮੱਠ ਹੁੰਦਾ ਹੈ, ਇਹ ਢਿੱਲਾਂ ਨੂੰ ਦੂਰ ਕਰਨਾ ਚਾਹੀਦਾ ਹੈ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸ਼ਬਦ ਦੇ ਅੰਦਰ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਇਹ ਸਾਨੂੰ ਸਮਝਾਇਆ ਹੈ ਕਿ ਜੋ ਸ਼ਬਦ ਦੀ ਵਿਚਾਰ ਕਰਨ ਵਾਲੇ ਹਨ ਉਹਨਾਂ ਨੂੰ ਸਦੀਵ ਕਾਲ ਦਾ ਸੁੱਖ ਮਿਲ ਜਾਂਦਾ ਹੈ, ਭਾਵ ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਕਹਿੰਦੇ ਫਿਰ ਉਹ ਆਪਣੇ ਸਤਿਗੁਰਾਂ ਤੋਂ ਬਲਹਾਰ ਜਾਂਦੇ ਹਨ, ਕੁਰਬਾਨ ਜਾਂਦੇ ਹਨ, ਸਦਕੇ ਜਾਂਦੇ ਹਨ, ਕਿਉਂਕਿ ਇਸ ਆਨੰਦ ਦੇ ਬਦਲੇ, ਇਸ ਆਤਮਕ ਸੁੱਖ ਦੇ ਬਦਲੇ ਗੁਰੂ ਨੂੰ ਦੇਣ ਵਾਸਤੇ ਉਹਨਾਂ ਦੇ ਕੋਲ ਕਿਸੇ ਪ੍ਰਕਾਰ ਦੀ ਕੋਈ ਭੇਟਾ ਨਹੀਂ। ਕਿਸੇ ਵੀ ਕੀਮਤ ਦੇ ਨਾਲ ਐਸੀ ਰਹਿਮਤ ਜਿਹੜੀ ਹੈ ਉਹ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਦਾਤਾਂ ਜਿਹੜੀਆਂ ਹਨ ਮਾਲਕ ਤਰੁੱਠਦੇ ਹਨ ਤਾਂ ਹੀ ਪ੍ਰਾਪਤ ਹੁੰਦੀਆਂ ਹਨ, ਕੀਮਤ ਦੇ ਨਾਲ ਨਹੀਂ। ਜੋ ਸਤਿਗੁਰੂ ਪਾਤਸ਼ਾਹ ਜੀ ਨੇ ਬਾਕੀ ਸਰੀਰ ਦੇ ਇੰਦਰੀਆਂ ਦੀ ਅਵਸਥਾ, ਉਹਨਾਂ ਦੀ ਹਾਲਤ ਦਾ ਅੱਗੇ ਸਾਰੇ ਪੂਰੇ ਸ਼ਬਦ ਦੇ ਵਿੱਚ ਜ਼ਿਕਰ ਕਰ ਰਹੇ ਹਨ। ਆਓ ਲੜੀਵਾਰ ਸ਼ਬਦ ਵਿਚਾਰ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲਗੇ ਸਹਿਜ ਸੁਭਾਏ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਡਹੰਸ ਰਾਗ ਦੇ ਅੰਦਰ ਇਹ ਫੁਰਮਾ ਰਹੇ ਹਨ। ਸਭ ਤੋਂ ਪਹਿਲੇ ਰਸਨਾ ਦਾ ਸਤਿਗੁਰੂ ਜੀ ਜ਼ਿਕਰ ਕਰਦੇ ਹਨ ਕਿ ਜੋ ਗੁਰਮੁਖਾਂ ਦੀ ਰਸਨਾ ਹੈ ਉਹ ਗੁਰੂ ਦੇ ਸ਼ਬਦ ਦਾ ਜਾਪ ਕਰਕੇ, ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ, ਫਿਰ ਉਸ ਸਵਾਦ ਦੇ ਵਿੱਚ ਸੁਭਾਵਕ ਹੀ ਲੱਗੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦਾ ਰਸ ਲੈਣਾ, ਗੁਰੂ ਦੇ ਸ਼ਬਦ ਦਾ ਆਨੰਦ ਮਾਨਣਾ, ਇਹ ਰਸਨਾ ਦਾ ਫਿਰ ਸੁਭਾਵ ਬਣ ਜਾਂਦਾ ਹੈ। ਜਿਵੇਂ ਮਨਮੁੱਖ ਦਾ ਸੁਭਾਵ ਬਣ ਜਾਂਦਾ ਹੈ ਮਾੜਾ ਦੇਖਣਾ, ਮਾੜਾ ਸੁਣਨਾ, ਮਾੜਾ ਖਾਣਾ, ਮਾੜਾ ਬੋਲਣਾ, ਕਰਨਾ ਨਹੀਂ ਕੁਝ ਵੀ ਪੈਂਦਾ, ਆਪਣੇ ਆਪ ਹੀ ਸਿਲਸਿਲਾ ਚੱਲਦਾ ਰਹਿੰਦਾ ਹੈ। ਧਾਰਮਿਕ ਵਿਦਵਾਨਾਂ ਦਾ ਇਹ ਖਿਆਲ ਹੈ ਕਿ ਇਹ ਮਨੁੱਖ ਦੇ ਮਨ ਨੇ ਕੁਝ ਨਾ ਕੁਝ ਕਰਦੇ ਰਹਿਣਾ ਹੁੰਦਾ ਹੈ, ਜਾਂ ਤਾਂ ਇਸ ਨੂੰ ਚੰਗੇ ਪਾਸੇ ਲਾ ਦਿਓ ਵਰਨਾ ਮਾੜੇ ਪਾਸੇ ਆਪਣੇ ਆਪ ਹੀ ਲੱਗ ਜਾਵੇਗਾ, ਇਸ ਨੂੰ ਵਿਹਲਾ ਨਾ ਰਹਿਣ ਦਿਓ। ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਸ਼, ਕੱਲ ਹੀ ਉਹਨਾਂ ਦੀ ਬਰਸੀ ਸੀ, ਦਾਸ ਨੇ ਹਾਜ਼ਰੀ ਭਰੀ, ਉਹਨਾਂ ਦਾ ਇੱਕ ਬਚਨ ਹੈ, ਆਖਣ ਲੱਗੇ ਸਾਧ ਸੰਗਤ ਜੀ ਆਪਣੇ ਕੋਲ ਹੈ ਜਿਹੜੇ ਚਾਰ ਖੋਤੇ ਹਨ ਨਾ ਢੋਆ ਢੁਆਈ ਵਾਸਤੇ ਰੱਖੇ ਸਨ, ਉਸ ਸਮੇਂ ਇਹ ਸਾਧਨ ਸੀ, ਇਹ ਚਾਰ ਖੋਤੇ ਤਾਂ ਮੇਰੇ ਆਖੇ ਲੱਗਦੇ ਹਨ, ਮੈਨੂੰ ਪੁੱਛ ਕੇ ਚੱਲਦੇ ਹਨ, ਦਰਸ਼ਨ ਸਿਆਂ ਮੈਂ ਤੁਰ ਪਵਾਂ, ਦਰਸ਼ਨ ਸਿਆਂ ਮੈਂ ਰੁਕ ਜਾਵਾਂ, ਪਰ ਆਖਣ ਲੱਗੇ ਸਾਧ ਸੰਗਤ ਜੀ ਜਿਹੜਾ ਪੰਜਵਾਂ ਖੋਤਾ ਹੈ ਨਾ ਉਹ ਨਹੀਂ ਮੇਰੇ ਆਖੇ ਲੱਗਦਾ ਬਿਲਕੁਲ ਵੀ। ਸੰਗਤ ਕਹਿੰਦੀ ਮਹਾਰਾਜ ਪੰਜਵਾਂ ਖੋਤਾ ਕਿੱਥੇ ਹੈ ਉਹ ਤਾਂ ਦਿਖਾਈ ਕੋਈ ਨਹੀਂ ਦੇ ਰਿਹਾ, ਚਾਰ ਤੁਹਾਡੇ ਸਾਹਮਣੇ ਖੜੇ ਹਨ। ਆਖਣ ਲੱਗੇ ਪੰਜਵਾਂ ਖੋਤਾ ਜਿਹੜਾ ਹੈ ਨਾ ਉਹ ਸਾਡਾ ਮਨ ਹੈ, ਉਹ ਨਹੀਂ ਆਖੇ ਲੱਗਦਾ, ਬਾਰ ਬਾਰ ਗਲਤ ਪਾਸੇ ਨੂੰ ਦੌੜਦਾ ਹੈ, ਇਸਨੂੰ ਚੰਗੇ ਪਾਸੇ ਲਾਈਦਾ ਹੈ ਫਿਰ ਮਾੜੇ ਪਾਸੇ ਨੂੰ ਦੌੜਦਾ ਹੈ, ਫਿਰ ਚੰਗੇ ਪਾਸੇ ਲਾਈਦਾ ਹੈ ਫਿਰ ਮਾੜੇ ਪਾਸੇ ਨੂੰ ਦੌੜਦਾ ਹੈ। ਸੁਭਾਅ ਬਣ ਗਿਆ ਹੈ ਨਾ ਇਸਦਾ ਮਾੜੇ ਪਾਸੇ ਜਾਣਾ। ਇਹ ਪੰਜਵਾਂ ਖੋਤਾ ਨਹੀਂ ਸਾਡੇ ਆਖੇ ਲੱਗਦਾ, ਮਹਾਂਪੁਰਸ਼ਾਂ ਦਾ ਇਹ ਅੰਦਾਜ਼ ਹੁੰਦਾ ਹੈ ਸਮਝਾਉਣ ਦਾ। ਜਦ ਕਿਸੇ ਖੂਬੀ ਦੀ ਗੱਲ ਕਰਦੇ ਹਨ, ਕਿਸੇ ਗੁਣ ਦੀ ਗੱਲ ਕਰਦੇ ਹਨ, ਦੂਸਰਿਆਂ 'ਤੇ ਟੁਕਾ ਕੇ ਕਰਦੇ ਹਨ। ਜਦ ਕਿਸੇ ਔਗਣ ਦੀ ਗੱਲ ਕਰਦੇ ਹਨ, ਆਪਣੇ ਉੱਪਰ ਟੁਕਾ ਕੇ ਕਰਦੇ ਹਨ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਬ੍ਰਹਮ ਗਿਆਨੀ ਹਨ, ਰੋਮ ਰੋਮ ਦੇ ਵਿੱਚ ਗੁਰੂ ਦਾ ਨਾਮ ਵਸਿਆ ਹੋਇਆ ਹੈ, ਪਰ ਜਦ ਸਮਝਾਉਂਦੇ ਹਨ ਕਹਿੰਦੇ ਹਉ ਅਪਰਾਧੀ ਗੁਣਾਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਕਣ, ਮੈਂ ਕੋ ਨਾ ਰਖੰਦਾ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਗੁਰੂ ਦੇ ਚਰਨਾਂ ਨੂੰ ਪਕੜ ਲੈ, ਗੁਰੂ ਦੇ ਚਰਨਾਂ ਦੇ ਵਿੱਚ ਡਿੱਗ ਪੈ, ਸਤਿਗੁਰ ਹੀ ਹੈ ਤੇਰੇ ਔਗੁਣਾਂ ਨੂੰ ਮੇਟ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦੇਣ, ਇਹ ਤੇਰੇ ਵੱਸ ਦੀ ਗੱਲ ਨਹੀਂ। ਬੰਦਾ ਮਨ ਦੇ ਹੱਥੋਂ ਬੇਬੱਸ ਹੁੰਦਾ ਹੈ, ਇਸਨੂੰ ਚੰਗੇ ਪਾਸੇ ਲਾਓ ਫਿਰ ਮਾੜੇ ਪਾਸੇ ਜਾਂਦਾ ਹੈ, ਫਿਰ ਚੰਗੇ ਪਾਸੇ ਲਾਓ ਫਿਰ ਮਾੜੇ ਪਾਸੇ ਜਾਂਦਾ ਹੈ। ਜਿਵੇਂ ਵਿਦਵਾਨਾਂ ਨੇ ਇੱਕ ਜਗ੍ਹਾ ਜ਼ਿਕਰ ਕੀਤਾ ਹੈ, ਇੱਕ ਪੰਡਿਤ ਨੇ ਕੋਈ ਜਿੰਨ ਜਿਹੜਾ ਸੀ ਨਾ ਉਹ ਵੱਸ ਕਰ ਲਿਆ, ਉਹ ਆਖੇ ਕਿ ਹੁਣ ਮੈਨੂੰ ਤੂੰ ਕੋਈ ਨਾ ਕੋਈ ਕੰਮ ਦੱਸੀ ਚੱਲ, ਦੱਸੀ ਚੱਲ। ਕਿੰਨੇ ਕੁ ਕੰਮ ਹੁੰਦੇ ਹਨ, ਉਸਨੇ ਕਿਹਾ ਇਹ ਸੌਦਾ ਲੈ ਆ, ਇਹ ਪੱਤਾ ਲੈ ਆ, ਇਹ ਕੰਮ ਕਰ ਲੈ, ਫਿਰ ਆ ਕੇ ਉਸਨੂੰ ਆਖੇ ਮੈਨੂੰ ਹੋਰ ਕੰਮ ਦੱਸ, ਹੋਰ ਕੰਮ ਦੱਸ। ਸਮਝਾਉਣ ਵਾਸਤੇ ਉਦਾਹਰਣਾਂ ਹੁੰਦੀਆਂ ਹਨ। ਉਹ ਬੜਾ ਦੁਖੀ ਹੋਇਆ, ਆਖਣ ਲੱਗਾ ਕੰਮ ਇਹਨੂੰ ਕਿਹੜਾ ਦੱਸਾਂ, ਕੰਮ ਤਾਂ ਸਾਰੇ ਕਰਵਾ ਲਏ ਹਨ। ਪੁੱਤਰੀ ਬੜੀ ਸਿਆਣੀ ਸੀ, ਆਖਣ ਲੱਗੀ ਪਿਤਾ ਜੀ ਵਿਹੜੇ ਦੇ ਵਿੱਚ ਇੱਕ ਬਾਂਸ ਗੱਡ ਦਿਓ, ਇਸਨੂੰ ਕਹੋ ਵੀ ਇਸ ਬਾਂਸ ਦੇ ਉੱਪਰ ਚੜ੍ਹੀ ਚੱਲ ਉਤਰੀ ਚੱਲ, ਚੜ੍ਹੀ ਚੱਲ ਉਤਰੀ ਚੱਲ, ਇਹੀ ਤੇਰਾ ਕੰਮ ਹੈ। ਇਹ ਮਨ ਨੂੰ ਵੀ ਕਿਸੇ ਨਾ ਕਿਸੇ ਆਰੇ ਲਾ ਹੀ ਛੱਡਣਾ ਚਾਹੀਦਾ ਹੈ। ਕਦੇ ਸੇਵਾ ਕਰਨ ਲੱਗ ਪਾਓ, ਕਦੇ ਸਿਮਰਨ ਕਰਨ ਲੱਗ ਪਾਓ, ਕਦੇ ਕਥਾ ਸੁਣਨ ਲੱਗ ਪਾਓ, ਕਦੇ ਨਿਤਨੇਮ ਕਰਨ ਲੱਗ ਪਾਓ, ਕਦੇ ਸਹਿਜ ਪਾਠ ਕਰਨ ਲੱਗ ਪਾਓ। ਮਾੜਾ ਜਿੰਨਾ ਵਿਹਲਾ ਕੀ ਹਟਿਆ, ਉਸੇ ਵਕਤ ਮਾੜੇ ਵਿਚਾਰ ਚੱਲਣੇ ਸ਼ੁਰੂ ਹੋ ਜਾਂਦੇ ਹਨ। ਇਸ ਨੂੰ ਵੀ ਕਿਸੇ ਨਾ ਕਿਸੇ ਕੰਮੇ ਲਾ ਹੀ ਛੱਡਣਾ ਚਾਹੀਦਾ ਹੈ। ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤਉ ਛੁੱਟੈ ਜੋ ਉੱਪਰ ਲਾਦਾ। ਕਹਿੰਦੇ ਗਧੇ ਦੇ ਉੱਪਰ ਵਜਨ ਲੱਦਿਆ ਹੋਵੇ ਤਾਂ ਹੀ ਸਹੀ ਚੱਲਦਾ ਹੈ, ਵਰਨਾ ਸਹੀ ਨਹੀਂ ਚੱਲਦਾ। ਮਨ ਰੂਪੀ ਗਧੇ ਦੇ ਉੱਪਰ ਵੀ ਭਜਨ ਸਿਮਰਨ ਦਾ ਮਾਲ ਛੱਟ ਜਿਹੜੀ ਹੈ ਨਾ ਉਹ ਭਰ ਕੇ ਰੱਖਣੀ ਚਾਹੀਦੀ ਹੈ, ਲੱਦ ਕੇ ਰੱਖਣਾ ਚਾਹੀਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ, ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ। ਗੁਰਮੁਖਾਂ ਦਾ ਸੁਭਾਅ ਬਣ ਜਾਂਦਾ ਹੈ ਪਰਮਾਤਮਾ ਦਾ ਭਜਨ ਕਰਨਾ, ਸਿਮਰਨ ਕਰਨਾ, ਰਸਨਾ ਨੂੰ ਸੁਭਾਅ ਪੈ ਜਾਂਦਾ ਹੈ। ਨਿੰਦਕ ਨੂੰ ਨਿੰਦਾ ਦਾ ਸੁਭਾਅ ਬਣ ਜਾਂਦਾ ਹੈ, ਲੱਖ ਵਾਰੀ ਲੋਕ ਰੋਕੋ ਨਹੀਂ ਰੁਕੇਗਾ। ਗੁਰਮੁਖ ਨੂੰ ਪਰਮਾਤਮਾ ਦੇ ਭਜਨ ਕਰਨ ਦਾ ਸੁਭਾਅ ਪੈ ਜਾਂਦਾ ਹੈ, ਦਿਨੇ ਰਾਤ ਲੱਗੇ ਰਹਿੰਦੇ ਹਨ। ਜਦ ਕਹਿੰਦੇ ਰਸ ਆਉਣ ਲੱਗ ਪਵੇ ਉਦੋਂ ਸੁਭਾਅ ਪੈਂਦਾ ਹੈ, ਉਸ ਤੋਂ ਪਹਿਲਾਂ ਨਹੀਂ। ਨਿੰਦਕ ਨੂੰ ਰਸ ਆਉਂਦਾ ਹੈ ਨਾ ਨਿੰਦਿਆ ਦੇ ਵਿੱਚੋਂ, ਇਸ ਕਰਕੇ ਰੁਕਦਾ ਹੀ ਨਹੀਂ, ਆਪਣੀ ਜ਼ਬਾਨ ਨੂੰ ਰੋਕ ਹੀ ਨਹੀਂ ਪਾਉਂਦਾ। ਜਿੰਨਾ ਮਰਜ਼ੀ ਕੋਸ਼ਿਸ਼ ਕਰੇ ਨਹੀਂ ਬੋਲਣਾ, ਜ਼ਬਾਨ ਨਹੀਂ ਰੁਕੇਗੀ। ਜਦ ਗੁਰਮੁਖ ਦੀ ਰਸਨਾ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪਵੇ, ਸਵਾਦ ਆਉਣ ਲੱਗ ਪਵੇ, ਆਨੰਦ ਬਣ ਲੱਗ ਪਵੇ, ਉਸ ਵਕਤ ਫਿਰ ਕਹਿੰਦੇ ਸੁਭਾਅ ਪੈ ਜਾਂਦਾ ਹੈ ਪਰਮਾਤਮਾ ਦੇ ਭਜਨ ਕਰਨ ਦਾ। ਆਨ ਰਸਾ ਜੇਤੇ ਤੈ ਚਾਖੇ, ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹੇ ਬਿਸਮਾਦ। ਪਰ ਕਹਿੰਦੇ ਸੁਭਾਵਕ ਹੀ ਸੁਭਾਵ ਬਣ ਜਾਂਦਾ ਹੈ ਗੁਰਮੁਖ ਦੀ ਰਸਨਾ ਨੂੰ, ਕਿਉਂਕਿ ਰਸਨਾ ਨੂੰ ਨਾਮ ਬਾਣੀ ਦਾ ਰਸ ਆ ਜਾਂਦਾ ਹੈ, ਨਾਮ ਬਾਣੀ ਦਾ ਸਵਾਦ ਆ ਜਾਂਦਾ ਹੈ। ਉਸ ਸਵਾਦ ਦੇ ਵਿੱਚ ਫਿਰ ਕਹਿੰਦੇ ਸਵਾਦ ਫਿਰ ਆਪੇ ਜਪਾਈ ਜਾਂਦਾ ਹੈ। ਭਾਈ ਵੀਰ ਸਿੰਘ ਜੀ ਨੇ ਵੀ ਲਿਖਿਆ ਹੈ ਗੁਰਮੁਖ ਸਿੱਖਿਆ ਦੇ ਵਿੱਚ, ਕਹਿੰਦੇ ਯੋਧੇ ਦਾ ਪਤਾ ਤਾਂ ਉਦੋਂ ਲੱਗਦਾ ਹੈ ਵੀ ਸਵਾਦ ਨਹੀਂ ਆ ਰਿਹਾ, ਫਿਰ ਵੀ ਜਪ ਰਿਹਾ ਹੈ, ਫਿਰ ਪਤਾ ਲੱਗਦਾ ਵੀ ਹੈ ਸੂਰਮਾ। ਸਵਾਦ ਨਹੀਂ ਆ ਰਿਹਾ, ਫਿਰ ਵੀ ਜਪ ਰਿਹਾ ਹੈ, ਫਿਰ ਵੀ ਮੋਰਚਾ ਲਾਇਆ ਹੋਇਆ ਹੈ। ਕਹਿੰਦੇ ਜਿਸ ਦਿਨ ਸਵਾਦ ਆ ਗਿਆ ਉਦੋਂ ਫਿਰ ਕੋਸ਼ਿਸ਼ ਨਹੀਂ ਕਰਨੀ ਪਵੇਗੀ, ਸਵਾਦ ਨੇ ਆਪ ਹੀ ਜਪਾਈ ਜਾਣਾ ਹੈ। ਫਿਰ ਨੇ ਗੁਰਮੁਖ ਦੀ ਰਸਨਾ ਜਿਹੜੀ ਹੈ ਕਹਿੰਦੇ ਸਵਾਦ ਦੇ ਵਿੱਚ ਲੱਗੀ ਹੋਈ ਆਪੇ ਜਪੀ ਜਾਂਦੀ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ,
ਗੁਰਮੁਖ ਦਾ ਜੋ ਮਨ ਹੈ ਉਹ ਤ੍ਰਿਪਤ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਨੇ ਧਿਆ ਕੇ, ਰੱਜ ਜਾਂਦਾ ਹੈ, ਸਾਰੀ ਤ੍ਰਿਸ਼ਨਾ ਜਿਹੜੀ ਹੈ ਉਹ ਚਲੀ ਜਾਂਦੀ ਹੈ, ਜੀਵਨ ਦੇ ਵਿੱਚ ਸਬਰ ਸੰਤੋਖ ਆ ਜਾਂਦਾ ਹੈ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਮਹ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲਾਗੈ ਪੂਰਨ ਧਿਆਨ। ਕਹਿੰਦੇ ਬੰਦੇ ਦੀਆਂ ਲੋੜਾਂ ਤਾਂ ਪੂਰੀਆਂ ਹੋ ਜਾਂਦੀਆਂ ਹਨ, ਖਾਣ ਨੂੰ ਮਿਲ ਜਾਂਦਾ ਹੈ, ਪਹਿਨਣ ਨੂੰ ਮਿਲ ਜਾਂਦਾ ਹੈ, ਰਹਿਣ ਨੂੰ ਮਿਲ ਜਾਂਦਾ ਹੈ, ਪਰ ਮਨ ਇਹੋ ਜਿਹਾ ਖੂਹ ਹੈ ਜਿਹੜਾ ਕਦੇ ਭਰਦਾ ਹੀ ਨਹੀਂ। ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਇਸੇ ਪਾਸੇ ਹੀ ਲੱਗਾ ਰਹਿੰਦਾ ਹੈ। ਪਰ ਕਹਿੰਦੇ ਜੋ ਗੁਰਮੁਖ ਹਨ ਉਹ ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦੇ ਹਨ, ਪੈਸੇ ਦੇ ਪਿੱਛੇ ਦੌੜਦੇ ਨਹੀਂ ਹਨ, ਦੌੜ ਨਹੀਂ ਰਹਿੰਦੀ ਉਹਨਾਂ ਦੇ ਜੀਵਨ ਵਿੱਚ, ਤ੍ਰਿਪਤ ਹੋ ਜਾਂਦੇ ਹਨ, ਸੰਤੋਖੀ ਹੋ ਜਾਂਦੇ ਹਨ, ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ।
ਸਦਾ ਸੁਖ ਸੱਚੇ ਸ਼ਬਦ ਵਿਚਾਰੇ,
ਸੱਚੇ ਸ਼ਬਦ ਨੂੰ ਵਿਚਾਰ ਕੇ ਕਹਿੰਦੇ ਸਦਾ ਵਾਸਤੇ ਸੁਖ, ਸਦਾ ਵਾਸਤੇ ਜੀਵਨ ਦੇ ਵਿੱਚ ਆਨੰਦ ਬਣਿਆ ਰਹਿੰਦਾ ਹੈ।
ਆਪਣੇ ਸਤਿਗੁਰ ਵਿਟਹੋ ਸਦਾ ਬਲਿਹਾਰੀ,
ਆਪਣੇ ਗੁਰੂ ਤੋਂ ਸਦਾ ਵਾਸਤੇ ਬਲਿਹਾਰ ਜਾਂਦੇ ਹਨ, ਕੁਰਬਾਨ ਜਾਂਦੇ ਹਨ, ਸਦਕੇ ਜਾਂਦੇ ਹਨ, ਕੋਈ ਵੀ ਭੇਟਾ ਨਹੀਂ ਦਿੱਤੀ ਜਾ ਸਕਦੀ। ਸਤਿਗੁਰ ਦੀ ਪ੍ਰਸੰਨਤਾ ਸਿਰ ਵੱਟੇ ਵੀ ਮਿਲ ਜਾਵੇ ਤਾਂ ਵੀ ਸਸਤਾ ਹੀ ਸੌਦਾ ਹੈ। ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਅੱਖੀ ਸੰਤੋਖੀਆ ਏਕ ਲਿਵਲਾਏ,
ਜਦ ਕਹਿੰਦੇ ਇੱਕ ਵਾਹਿਗੁਰੂ ਜੀ ਦੇ ਵਿੱਚ ਸੁਰਤ ਜੁੜ ਜਾਂਦੀ ਹੈ, ਧਿਆਨ ਜੁੜ ਜਾਂਦਾ ਹੈ, ਧਿਆਨ ਦੀ ਲਿਵਲੀਨਤਾ ਹੋ ਜਾਂਦੀ ਹੈ, ਫਿਰ ਕਹਿੰਦੇ ਉਹਨਾਂ ਦੀਆਂ ਅੱਖਾਂ ਨੂੰ ਸੰਤੋਖ ਆ ਜਾਂਦਾ ਹੈ, ਅੱਖਾਂ ਵੀ ਸਬਰ ਸੰਤੋਖ ਦੇ ਵਿੱਚ ਆ ਜਾਂਦੀਆਂ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਦੱਸੀ ਹੈ ਨਾ ਮਨਮੁਖ ਦੀ ਹਾਲਤ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮੁਰੀਦਾਂ ਪਿਰਹੜੇ ਸੱਚੀ ਰਹਿ ਰਾਸੇ। ਅੱਖੀਅਨ ਕੋ ਸੰਤੋਖ ਪ੍ਰਭ ਦਰਸ਼ਨ, ਮਹਾਰਾਜ ਨੇ ਦੱਸਿਆ ਹੈ ਨਾ ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਡਿਸੰਦੋ ਮਾਂ ਪਿਰੀ, ਉਹ ਅੱਖਾਂ ਹੋਰ ਹਨ, ਅੰਤਰੀਵ ਅੱਖਾਂ ਹਨ, ਉਹ ਅੰਤਰੀਵ ਅੱਖਾਂ ਫਿਰ ਸਥੂਲ ਅੱਖਾਂ ਨੂੰ ਸਹਾਰਾ ਦੇ ਦਿੰਦੀਆਂ ਹਨ। ਇਹਨਾਂ ਨੂੰ ਵੀ ਸ਼ਾਂਤੀ ਆ ਜਾਂਦੀ ਹੈ, ਇਹ ਵੀ ਸੰਤੁਸ਼ਟ ਹੋ ਜਾਂਦੀਆਂ ਹਨ, ਇਹ ਵੀ ਸੰਤੋਖੀ ਹੋ ਜਾਂਦੀਆਂ ਹਨ, ਕਿਉਂਕਿ ਸਥੂਲ ਦਾ ਸੂਕਸ਼ਮ ਦੇ ਨਾਲ ਸੰਬੰਧ ਜੁੜਿਆ ਹੋਇਆ ਹੁੰਦਾ ਹੈ। ਇੱਕ ਸਥੂਲ ਕੰਨ ਹੁੰਦੇ ਹਨ, ਇੱਕ ਸੂਕਸ਼ਮ ਕੰਨ ਹੁੰਦੇ ਹਨ। ਜਦ ਸੂਕਸ਼ਮ ਕੰਨ ਖੁੱਲ੍ਹਦੇ ਹਨ, ਅਨਹਦ ਸ਼ਬਦ ਸੁਣਨ ਲੱਗ ਪੈਂਦਾ ਹੈ, ਉਦੋਂ ਸਥੂਲ ਕੰਨ ਬੰਦ ਹੋ ਜਾਂਦੇ ਹਨ। ਪਰ ਜੋ ਸ਼ਬਦ ਸੁਣ ਲੈਂਦਾ ਹੈ, ਫਿਰ ਨਿੰਦਿਆ ਚੁਗਲੀ ਤੋਂ ਕਿਨਾਰਾ ਕਰ ਜਾਂਦਾ ਹੈ, ਉਹਨਾਂ ਦੇ ਵਿੱਚ ਫਿਰ ਰਸ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਇੱਕ ਸਥੂਲ ਅੱਖਾਂ ਹੁੰਦੀਆਂ ਹਨ, ਇੱਕ ਸੂਕਸ਼ਮ ਅੱਖਾਂ ਹੁੰਦੀਆਂ ਹਨ। ਜਿਨ੍ਹਾਂ ਨੂੰ ਸੂਕਸ਼ਮ ਅੱਖਾਂ ਪ੍ਰਾਪਤ ਹੋ ਗਈਆਂ, ਉਹਨਾਂ ਦੀਆਂ ਸਥੂਲ ਅੱਖਾਂ ਵੀ ਫਿਰ ਮਹਾਨ ਹੋ ਜਾਂਦੀਆਂ ਹਨ। ਮਹਾਰਾਜ ਜੀ ਫਰਮਾਉਂਦੇ ਹਨ ਕਿ ਅੱਖਾਂ ਨੂੰ ਫਿਰ ਸੰਤੋਖ ਆ ਜਾਂਦਾ ਹੈ, ਇੱਕ ਵਾਹਿਗੁਰੂ ਦੇ ਵਿੱਚ ਧਿਆਨ ਲਗਾ ਕੇ, ਸ਼ਬਦ ਦੇ ਵਿੱਚ ਧਿਆਨ ਲਗਾ ਕੇ।
ਮਨ ਸੰਤੋਖਿਆ ਦੂਜਾ ਭਾਉ ਗਵਾਏ,
ਮਨ ਨੂੰ ਵੀ ਸੰਤੋਖ ਆ ਜਾਂਦਾ ਹੈ, ਸਬਰ ਆ ਜਾਂਦਾ ਹੈ, ਸੰਤੁਸ਼ਟੀ ਆ ਜਾਂਦੀ ਹੈ। ਜਦ ਕਹਿੰਦੇ ਦਵੈਤ ਭਾਵਨਾ ਨੂੰ ਗਵਾ ਦਿੱਤਾ ਜਾਂਦਾ ਹੈ, ਜਦ ਹੋਰਨਾਂ ਦੇ ਨਾਲ ਕੋਈ ਲਗਾਓ ਨਹੀਂ ਰਹਿ ਜਾਂਦਾ, ਭਾਵੇਂ ਰਹਿੰਦੇ ਹਨ ਸੰਸਾਰ ਦੇ ਵਿੱਚ ਪਰ ਲਗਾਓ ਨਹੀਂ ਹੁੰਦਾ, ਲਗਾਓ ਤੋਂ ਰਹਿਤ ਜੀਵਨ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਮਨ ਨੂੰ ਸੰਤੁਸ਼ਟੀ ਆ ਜਾਂਦੀ ਹੈ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ, ਵਿਰਲੇ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਉਹ ਕਹਿੰਦੇ ਫਿਰ ਮਨ ਨੂੰ ਵੀ ਸੰਤੋਖ ਆ ਜਾਂਦਾ ਹੈ, ਦੂਸਰਿਆਂ ਦੇ ਵਿੱਚ ਰਹਿ ਕੇ ਨਿਰਲੇਪ ਰਹਿੰਦੇ ਹਨ।
ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ,
ਫਿਰ ਦੋ ਸਰੀਰਾਂ ਦਾ ਜ਼ਿਕਰ ਕਰਦੇ ਹਨ, ਇੱਕ ਨੂੰ ਦੇਹ ਆਖਦੇ ਹਨ, ਇੱਕ ਨੂੰ ਸਰੀਰ ਆਖਦੇ ਹਨ। ਦੇਹ ਤੋਂ ਭਾਵ ਹੈ ਸਥੂਲ ਸਰੀਰ ਅਤੇ ਸਰੀਰ ਤੋਂ ਭਾਵ ਹੈ ਸੂਕਸ਼ਮ ਸਰੀਰ। ਜਦ ਕਹਿੰਦੇ ਗੁਰਮੁਖ ਦਾ ਸੂਕਸ਼ਮ ਸਰੀਰ ਪਰਮਾਤਮਾ ਦੇ ਮਿਲਾਪ ਨੂੰ ਹਾਸਲ ਕਰ ਲੈਂਦਾ ਹੈ, ਸਪਰਸ਼ਤਾ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਵਕਤ ਫਿਰ ਕਹਿੰਦੇ ਸਥੂਲ ਸਰੀਰ ਨੂੰ ਵੀ ਧੀਰ ਜਾ ਜਾਂਦੀ ਹੈ, ਇਹ ਵੀ ਸੰਤੋਖੀ ਹੋ ਜਾਂਦਾ ਹੈ, ਇਸ ਨੂੰ ਵੀ ਸੰਤੁਸ਼ਟੀ ਆ ਜਾਂਦੀ ਹੈ। ਜਦ ਸ਼ਬਦ ਦੇ ਨਾਲ ਕੋਈ ਜੁੜਦਾ ਹੈ, ਨਾਮ ਦੇ ਨਾਲ ਜੁੜਦਾ ਹੈ,
ਨਾਮ ਪਰਮਲ ਹਿਰਦਾ ਰਹਿਆ ਸਮਾਏ,
ਨਾਸਕਾਂ ਨੂੰ ਵੀ ਸੰਤੁਸ਼ਟੀ ਆ ਜਾਂਦੀ ਹੈ, ਕਿਉਂਕਿ ਕਹਿੰਦੇ ਉਹਨਾਂ ਨੂੰ ਅੰਦਰੋਂ ਹੀ ਆਤਮਕ ਸੁਗੰਧੀ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਈ ਵੀਰ ਸਿੰਘ ਜੀ ਇੱਕ ਦਿਨ ਲੰਘ ਰਹੇ ਸਨ, ਕਿਸੇ ਗੁਰਮੁਖ ਨੇ ਪੁੱਛਿਆ ਕਿ ਮਹਾਂਪੁਰਸ਼ੋ ਤੁਸੀਂ ਵੀ ਇਹ ਸੈਂਟ ਵਗੈਰਾ ਲਾ ਲੈਂਦੇ ਹੋ, ਖੁਸ਼ਬੂ ਲਾ ਲੈਂਦੇ ਹੋ? ਭਾਈ ਵੀਰ ਸਿੰਘ ਜੀ ਆਖਣ ਲੱਗੇ ਵੀ ਉਹ ਸੈਂਟ ਨਹੀਂ ਹੈ ਜਿਹੜਾ ਤੁਸੀਂ ਸਮਝ ਰਹੇ ਹੋ, ਇਹ ਨਾਮ ਦੀ ਸੁਗੰਧੀ ਹੈ। ਸੰਸਾਰ ਦੀਵਾਨਾ ਹੋਇਆ ਫਿਰਦਾ ਹੈ ਬਾਹਰ ਦੀਆਂ ਸੁਗੰਧੀਆਂ ਤੋਂ, ਪਰ ਜਦ ਕਿਸੇ ਭਾਗਾਂ ਵਾਲੇ ਨੂੰ ਅੰਦਰੋਂ ਨਾਮ ਦੀ ਸੁਗੰਧੀ ਪ੍ਰਾਪਤ ਹੋ ਜਾਂਦੀ ਹੈ, ਦੁਨੀਆਂ ਦੀਆਂ ਸੁਗੰਧੀਆਂ ਪਾਸਕੂ ਵੀ ਨਹੀਂ ਹਨ, ਕੁਝ ਵੀ ਨਹੀਂ ਹਨ। ਨਾਮ ਪਰਮਲ ਹਿਰਦੇ ਰਹਿਆ ਸਮਾਏ, ਨਾਮ ਰੂਪੀ ਜਿਹੜੀ ਸੁਗੰਧੀ ਹੈ ਇਹ ਕਹਿੰਦੇ ਹਿਰਦੇ ਦੇ ਵਿੱਚ ਸਮਾ ਜਾਂਦੀ ਹੈ।
ਨਾਨਕ ਮਸਤਕ ਜਿਸ ਵੜ ਭਾਗ,
ਸਤਿਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੋਹਰ ਛਾਪ ਹੇਠ ਫਰਮਾਉਂਦੇ ਹਨ ਕਿ ਜਿਨ੍ਹਾਂ ਦੇ ਮਸਤਕ ਦੇ ਵੱਡੇ ਭਾਗ ਹਨ,
ਗੁਰ ਕੀ ਬਾਣੀ ਸਹਿਜ ਬਰਾਗ,
ਉਹਨਾਂ ਨੂੰ ਗੁਰੂ ਦੀ ਬਾਣੀ ਦੁਆਰਾ ਸਤਿਗੁਰਾਂ ਦੇ ਬਚਨਾਂ ਦੁਆਰਾ ਕਹਿੰਦੇ ਸਹਿਜ ਬੈਰਾਗ ਦੀ ਪ੍ਰਾਪਤੀ ਹੋ ਜਾਂਦੀ ਹੈ। ਦੋ ਤਰ੍ਹਾਂ ਦਾ ਬੈਰਾਗ ਹੈ, ਇੱਕ ਤਾਂ ਹੈ ਹੱਠ ਬੈਰਾਗ, ਜਿਹੜਾ ਪਰਿਵਾਰ ਦਾ ਤਿਆਗ ਕਰ ਦੇਣਾ, ਘਰ ਬਾਹਰ ਦਾ ਤਿਆਗ ਕਰ ਦੇਣਾ, ਬਾਲ ਬੱਚਿਆਂ ਦਾ ਤਿਆਗ ਕਰ ਦੇਣਾ। ਪਰ ਇੱਥੇ ਸਤਿਗੁਰੂ ਜੀ ਸਮਝਾਉਂਦੇ ਹਨ ਬਾਣੀ ਪੜ੍ਹਨ ਵਾਲਿਆਂ ਨੂੰ, ਬਾਣੀ ਸੁਣਨ ਵਾਲਿਆਂ ਨੂੰ, ਗੁਰੂ ਦੇ ਉਪਦੇਸ਼ਾਂ ਨੂੰ ਕਮਾਉਣ ਵਾਲਿਆਂ ਨੂੰ ਸਹਿਜ ਬੈਰਾਗ ਦੀ ਪ੍ਰਾਪਤੀ ਹੁੰਦੀ ਹੈ। ਕੁਝ ਵੀ ਨਹੀਂ ਛੱਡਣਾ ਪੈਂਦਾ, ਸਾਰਾ ਕੁਝ ਦੇ ਵਿੱਚ ਰਹਿ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹੀ ਤਾਂ ਮੇਰੇ ਸਤਿਗੁਰ ਦੀ ਵਡਿਆਈ ਹੈ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚੇ ਗੱਤ ਪਾਈ, ਪਰਿਵਾਰ ਦੇ ਵਿੱਚ ਰਹਿ ਕੇ ਹੀ ਗੁਰਮੁਖ ਨਿਰੰਕਾਰ ਨੂੰ ਪ੍ਰਾਪਤ ਕਰ ਲੈਂਦੇ ਹਨ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਸ਼ਬਦ ਹੈ ਉਸ ਦੇ ਵੀ ਜੋ ਅਖਰੀ ਅਰਥ ਹਨ ਆਪਾਂ ਸਰਵਣ ਕਰੀਏ ਜੀ।
ਟੋਡੀ ਮਹੱਲਾ ਪੰਜਵਾ।
ਟੋਡੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਹਰ ਹਰ ਚਰਨ ਹਿਰਦੈ ਉਰ ਧਾਰੇ।
ਹਰੇ ਹਰੇ ਵਾਹਿਗੁਰੂ ਦੇ ਨਾਮ ਰੂਪੀ ਚਰਨ, ਕਹਿੰਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਏ, ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਜਿਨ੍ਹਾਂ ਨੇ ਧਾਰਨ ਕਰ ਲਿਆ। ਕਿਉਂਕਿ ਸਾਧ ਸੰਗਤ ਜੀ, ਇੱਕ ਤਾਂ ਪਰਮਾਤਮਾ ਦਾ ਸਰਗੁਣ ਸਰੂਪ ਹੈ, ਇੱਕ ਨਿਰਗੁਣ ਸਰੂਪ ਹੈ। ਭਾਵੇਂ ਮੂਲ ਰੂਪ ਦੇ ਵਿੱਚ ਜਿਹੜੇ ਗੁਰੂ ਘਰ ਦੇ ਸਿਧਾਂਤ ਹਨ ਉਹ ਆਪਾਂ ਸ਼ਬਦ ਦੇ ਨਾਲ ਹੀ ਜੁੜਨਾ ਹੈ, ਸ਼ਬਦ ਰੂਪੀ ਚਰਨ ਹੀ ਆਪਣੇ ਹਿਰਦੇ ਦੇ ਵਿੱਚ ਵਸਾਉਣੇ ਹਨ। ਕੋਈ ਸਾਧੂ ਮਹਾਤਮਾ ਗੁਰੂ ਘਰ ਦੇ ਸਿਧਾਂਤ ਨੂੰ ਬਦਲ ਨਹੀਂ ਸਕਦਾ, ਕਿਉਂਕਿ ਜਿਹੜੇ ਅਰਥ ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰ ਦੀ ਬਾਣੀ ਦੇ ਕਰ ਦਿੱਤੇ ਹਨ ਉਹ ਕੋਈ ਨਹੀਂ ਕਰ ਸਕਦਾ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਗੁਰ ਮੂਰਤ ਗੁਰ ਸ਼ਬਦ ਹੈ। ਬਈ ਗੁਰੂ ਦੀ ਮੂਰਤ ਕਿਹੜੀ ਹੈ? ਭਾਈ ਸਾਹਿਬ ਜੀ ਕਹਿੰਦੇ ਗੁਰੂ ਦਾ ਸ਼ਬਦ ਗੁਰੂ ਦੀ ਮੂਰਤ ਹੈ। ਪਰ ਸਾਧ ਸੰਗਤ ਜੀ, ਸਿੱਖ ਨੂੰ ਆਪਣਾ ਹਿਰਦਾ ਜਿਹੜਾ ਹੈ ਨਾ ਥੋੜ੍ਹਾ ਵਿਸ਼ਾਲ ਵੀ ਬਣਾਉਣਾ ਚਾਹੀਦਾ ਹੈ। ਐਸੇ ਐਸੇ ਗੁਰਸਿੱਖ ਸਾਧੂ ਮਹਾਤਮਾ ਹੋਏ ਜਿਨ੍ਹਾਂ ਨੇ ਸਰਗੁਣ ਦੀ ਵੀ ਉਪਾਸ਼ਨਾ ਕੀਤੀ, ਬਾਅਦ ਵਿੱਚ ਸਰਗੁਣ ਨਿਰਗੁਣ ਇੱਕ ਹੀ ਹੋ ਜਾਂਦਾ ਹੈ, ਬਾਅਦ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਜਿਵੇਂ ਇੱਕ ਦੋ ਪ੍ਰਮਾਣ, ਭਾਈ ਗੋਂਦਾ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਨ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦੇ ਹਨ, ਕਾਬਲ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਜਾਂਦੇ ਹਨ। ਇੱਧਰ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਗੁਰਸਿੱਖ ਲੰਗਰ ਪ੍ਰਸ਼ਾਦ ਲੈ ਕੇ ਆਉਂਦੇ ਹਨ, ਸਤਿਗੁਰੂ ਜੀ ਸਮਾਧੀ ਸਥੇਤੀ ਬੈਠੇ ਰਹਿੰਦੇ ਹਨ। ਜਦ ਸਮਾਧੀ ਤੋਂ ਉਥਾਨ ਹੋਏ, ਆਖਣ ਲੱਗੇ ਮਹਾਰਾਜ ਕੀ ਕਾਰਨ ਅੱਜ ਇੰਨਾ ਵੱਡਾ ਦਿਨ ਚੜ ਆਇਆ? ਆਖਣ ਲੱਗੇ ਭਾਈ ਗੋਂਦਾ ਜੀ ਨੇ ਸਾਡੇ ਚਰਨ ਪਕੜੇ ਹੋਏ ਸਨ। ਸਥੂਲ ਚਰਨਾਂ ਦੀ ਵੀ ਮਹਾਨਤਾ ਹੈ, ਹਿਰਦਾ ਥੋੜ੍ਹਾ ਵਿਸ਼ਾਲ ਬਣਾ ਕੇ ਰੱਖਣਾ ਚਾਹੀਦਾ ਹੈ, ਥੋੜ੍ਹਾ ਨਹੀਂ ਬਣਾ ਕੇ ਰੱਖਣਾ। ਸਾਡਾ ਇਤਿਹਾਸ ਹੈ ਸਾਹਮਣੇ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਇੱਕ ਸ਼ਰਧਾਲੂ ਪ੍ਰੇਮੀ ਸਨ ਦੇਵੀ ਚੰਦ, ਕਿਉਂਕਿ ਸਤਿਗੁਰ ਸਭਨਾਂ ਦੇ ਸਾਂਝੇ ਹਨ ਨਾ। ਇਹ ਨਹੀਂ ਸਿੱਖ ਆਖੇ ਵੀ ਮੇਰੇ ਹੀ ਗੁਰੂ ਹਨ ਬਾਕੀਆਂ ਦੇ ਨਹੀਂ। ਜਿਹੜਾ ਵੀ ਗੁਰੂ ਦੇ ਨਾਲ ਪਿਆਰ ਕਰੇ ਸਤਿਗੁਰ ਉਸੇ ਦੀ ਲਾਜ ਰੱਖਦੇ ਹਨ। ਭੀਮ ਚੰਦ ਦਾ ਨੌਕਰ ਸੀ ਦੇਵੀ ਚੰਦ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਇਆ, ਸਤਿਗੁਰਾਂ ਦੇ ਦਰਬਾਰ ਤੋਂ ਐਸਾ ਪ੍ਰਭਾਵਿਤ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ। ਭੀਮ ਚੰਦ ਦੇ ਕੋਲ ਗਿਆ, ਬੜੀ ਉਪਮਾ ਕੀਤੀ ਸਤਿਗੁਰਾਂ ਦੇ ਦਰਬਾਰ ਦੀ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋਰ ਕੋਈ ਨਹੀਂ। ਜਿਵੇਂ ਆਪਾਂ ਭਾਈ ਨੰਦ ਲਾਲ ਜੀ ਦੇ ਬਚਨ ਪੜ੍ਹਦੇ ਹਾਂ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਜ ਦੀ ਮਨਜੂਰ ਗੁਰ ਗੋਬਿੰਦ ਸਿੰਘ, ਹੱਕ ਰਾਗ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਉਹ ਭੀਮ ਚੰਦਾ, ਤੂੰ ਕਿਹੜੀ ਛੋਟੀ ਜਿਹੀ ਐਵੇਂ ਰਜਵਾੜਾ ਬਣ ਕੇ ਮਾਣ ਕਰੀ ਫਿਰਦਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹਾਂ ਦੇ ਬਾਦਸ਼ਾਹ ਹਨ। ਭੀਮ ਚੰਦ ਨੂੰ ਬੜਾ ਗੁੱਸਾ ਆਇਆ, ਆਖਣ ਲੱਗਾ ਨੌਕਰ ਤੂੰ ਮੇਰਾ, ਸਿਫਤਾਂ ਗੁਰੂ ਗੋਬਿੰਦ ਸਿੰਘ ਦੀਆਂ ਕਰਦਾ ਹੈ? ਦੇਵੀ ਚੰਦ ਦੀਆਂ ਅੱਖਾਂ ਦੇ ਵਿੱਚ ਸਲਾਈਆਂ ਫਰਵਾ ਦਿੱਤੀਆਂ ਗਰਮ ਕਰਕੇ, ਪਹਾੜੀ ਦੇ ਉੱਪਰੋਂ ਸੁੱਟ ਦਿੱਤਾ। ਪਰ ਜਿਸ ਵਕਤ ਇਹ ਰਿੜਦਾ ਖਿੜਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗਿਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ, ਕੀ ਦੇਖਦਾ ਹੈ? ਸਤਿਗੁਰਾਂ ਨੇ ਆਪਣੇ ਚਰਨਾਂ ਦੇ ਉੱਪਰ ਪੱਟੀਆਂ ਲਪੇਟੀਆਂ ਹੋਈਆਂ ਹਨ। ਮਹਾਰਾਜ ਇਹ ਕੀ ਕੌਤਕ! ਦੇਵੀ ਚੰਦਾ, ਤੂੰ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ ਨਾ, ਇਹ ਸਲਾਈਆਂ ਤੇਰੀਆਂ ਅੱਖਾਂ ਦੇ ਵਿੱਚ ਨਹੀਂ ਵੱਜੀਆਂ, ਇਹ ਸਾਡੇ ਚਰਨਾਂ ਦੇ ਵਿੱਚ ਵੱਜੀਆਂ ਹਨ। ਉਸ ਤੋਂ ਬਾਅਦ ਵੀ ਬਹੁਤ ਸਾਰੇ ਸਾਧੂ ਮਹਾਤਮਾ ਹੋਏ ਹਨ ਸਿੱਖ ਜਗਤ ਦੇ ਵਿੱਚ, ਜਿਨ੍ਹਾਂ ਨੇ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ, ਬਹੁਤ ਸਾਰੇ ਹੋਏ ਹਨ। ਤੋ ਹਜ਼ੂਰ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਉਸ ਵਾਹਿਗੁਰੂ ਦੇ ਜਿਹੜੇ ਨਿਰਗੁਣ ਰੂਪ ਨਾਮ ਰੂਪੀ ਚਰਨ ਹਨ ਹਿਰਦੇ ਦੇ ਵਿੱਚ ਧਾਰਨ ਕੀਤੇ,
ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ।
ਓ ਸੁਆਮੀ, ਸਤਿਗੁਰੂ ਜੋ ਪਰਮੇਸ਼ਰ ਰੂਪ ਹੈ, ਉਸ ਨੂੰ ਸਿਮਰ ਕੇ, ਉਸ ਨੂੰ ਯਾਦ ਕਰਕੇ ਕਹਿੰਦੇ ਸਾਡੇ ਸਾਰੇ ਕਾਰਜ ਜਿਹੜੇ ਹਨ ਉਹ ਸਫਲੇ ਹੋ ਗਏ, ਸਾਰੇ ਕਾਰਜ ਪੂਰੇ ਹੋ ਗਏ ਹਨ। ਕਿਉਂਕਿ ਗੁਰੂ ਪਰਮੇਸ਼ਰ ਦਾ ਪ੍ਰਤੱਖ ਸਰੂਪ ਹੈ, ਭਾਵਨਾ ਦੇ ਵਿੱਚ ਆ ਕੇ ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਰੋਮ ਰੋਮ ਕੋਟ ਬ੍ਰਹਿਮਾਂਡ ਕੋ ਨਿਵਾਸ ਜਾਸ, ਮਾਨਸੋ ਤਾਰ ਧਾਰ ਦਰਸ਼ ਦਿਖਾਏ ਹੈ। ਕਹਿੰਦੇ ਭੁਲੇਖਾ ਕਿਹੜੀ ਗੱਲ ਦਾ ਹੈ, ਜਿਸ ਦੇ ਰੋਮ ਰੋਮ ਦੇ ਵਿੱਚ ਕਈ ਬ੍ਰਹਿਮੰਡ ਹਨ, ਉਹੀ ਤਾਂ ਗੁਰੂ ਨਾਨਕ ਹੈ, ਉਹੀ ਤਾਂ ਦਸੇ ਪਾਤਸ਼ਾਹੀਆਂ ਹਨ, ਉਹੀ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਫਰਕ ਕਿਹੜੀ ਗੱਲ ਦਾ ਹੈ? ਕਹਿੰਦੇ ਗੁਰੂ ਨੂੰ ਪਰਮੇਸ਼ਰ ਰੂਪ ਜਾਣ ਕੇ ਜਿਨ੍ਹਾਂ ਨੇ ਉਸ ਦੀ ਆਰਾਧਨਾ ਕੀਤੀ, ਉਸ ਦੇ ਬਚਨਾਂ ਨੂੰ ਮੰਨਿਆ, ਕਹਿੰਦੇ ਸਾਰੇ ਕਾਰਜ ਸੰਪੰਨ ਹੋ ਗਏ,
ਰਹਾਉ
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ,
ਪੁੰਨ ਦਾਨ ਪੂਜਾ ਪਰਮੇਸ਼ੁਰ ਹਰ ਕੀਰਤ ਤਤ ਵਿਚਾਰੇ।
ਪਰਮਾਤਮਾ ਦੀ ਕੀਰਤੀ ਕਰਨੀ ਹੈ, ਪਰਮਾਤਮਾ ਦਾ ਜਸ ਕਰਨਾ ਹੈ, ਕਹਿੰਦੇ ਸਾਰੇ ਕਰਮਾਂ ਦੇ ਨਾਲੋਂ ਉੱਤਮ ਕਰਮ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਲੱਖਾਂ ਲੋਕ ਤੁਰੇ ਫਿਰਦੇ ਹੋਣਗੇ ਸੜਕਾਂ 'ਤੇ, ਪਰ ਤੁਹਾਨੂੰ ਤੁਹਾਡੇ ਕੋਈ ਭਾਗ ਹਨ ਜਿਹੜੇ ਸੰਗਤ ਦੇ ਵਿੱਚ ਲੈ ਆਏ ਹਨ, ਭਾਗਾਂ ਤੋਂ ਬਿਨਾਂ ਨਹੀਂ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਪੁੰਨ ਕਰਨੇ, ਦਾਨ ਕਰਨੇ, ਅਨੇਕਾਂ ਕਰਮ ਕਰਨੇ ਜਿਹੜੇ ਹਨ, ਕਹਿੰਦੇ ਪਰਮੇਸ਼ਰ ਦੀ ਪੂਜਾ ਜਿਹੜੀ ਹੈ ਨਾ, ਅਸਲ ਦੇ ਵਿੱਚ ਵਾਹਿਗੁਰੂ ਦੀ ਕੀਰਤੀ, ਇਹੀ ਅਸਲ ਪੂਜਾ ਹੈ, ਸਾਰੇ ਕਰਮਾਂ ਦੇ ਨਾਲੋਂ ਸ੍ਰੇਸ਼ਟ ਕਰਮ ਹੈ।
ਗੁਣ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਆਗਮ ਅਪਾਰੇ।
ਠਾਕੁਰ ਹੈ ਜਿਸ ਦੀ ਗਮਤਾ ਨਹੀਂ ਪ੍ਰਾਪਤ ਕੀਤੀ ਜਾ ਸਕਦੀ ਸਥੂਲ ਇੰਦਰੀਆਂ ਦੇ ਨਾਲ, ਜੋ ਅਪਾਰ ਹੈ, ਪਾਰਾਵਾਰ ਤੋਂ ਰਹਿਤ ਹੈ, ਕਹਿੰਦੇ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਦੇ ਗੁਣਾਂ ਨੂੰ ਗਾ ਕੇ ਕੀ ਮਿਲਦਾ ਹੈ? ਸਤਿਗੁਰੂ ਜੀ ਫਰਮਾਉਂਦੇ ਹਨ ਕਿ ਅਤੁੱਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਸੁੱਖ ਨੂੰ ਕਿਸੇ ਤੱਕੜੀ ਦੇ ਸ਼ਾਬੇ ਦੇ ਵਿੱਚ ਪਾ ਕੇ ਤੋਲਿਆ ਹੀ ਨਹੀਂ ਜਾ ਸਕਦਾ, ਜਿਸ ਦੀ ਕੀਮਤ ਹੀ ਨਹੀਂ ਪਾਈ ਜਾ ਸਕਦੀ, ਇੰਨਾ ਵੱਡਾ ਆਤਮਕ ਸੁੱਖ ਜਿਹੜਾ ਹੈ ਉਹ ਗੁਰਮੁਖਾਂ ਨੂੰ ਨਸੀਬ ਹੁੰਦਾ ਹੈ।
ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹੁਰ ਕਾਸ਼ ਨਾ ਵਿਚਾਰੇ।
ਜੀਵਨ ਦੇ ਵਿੱਚ ਚੱਲਦਿਆਂ ਹੋਇਆਂ, ਵਿਚਰਦਿਆਂ ਹੋਇਆਂ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ, ਮਨੁੱਖ ਭੁੱਲਦਾ ਵੀ ਰਹਿੰਦਾ ਹੈ, ਗਲਤੀਆਂ ਵੀ ਹੁੰਦੀਆਂ ਹਨ, ਪਰ ਜਦ ਮਾਲਕ ਮਿਹਰ ਦੇ ਘਰ ਦੇ ਵਿੱਚ ਆਉਂਦੇ ਹਨ ਫਿਰ ਲੇਖਾ ਜੋਖਾ ਕਰਦੇ ਹੀ ਨਹੀਂ ਬਿਲਕੁਲ ਵੀ, ਕਿਉਂਕਿ ਜੇ ਉਹ ਲੇਖਾ ਜੋਖਾ ਕਰਨ ਸੰਸਾਰ ਦੇ ਵਿੱਚ ਇੱਕ ਬੰਦੇ ਦੀ ਵੀ ਕਲਿਆਣ ਨਾ ਹੋਵੇ, ਗਲਤੀਆਂ ਸਭ ਦੇ ਕੋਲੋਂ ਹੁੰਦੀਆਂ ਹਨ। ਲੇਖੇ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕਹਿੰਦੇ ਇਸ ਕਰਕੇ ਉਹ ਵਾਹਿਗੁਰੂ ਫਿਰ ਜਦ ਮਿਹਰ ਦੇ ਘਰ ਦੇ ਵਿੱਚ ਆਉਂਦੇ ਹਨ, ਲੇਖਾ ਜੋਖਾ ਨਹੀਂ ਵਿਚਾਰਦੇ, ਹਿਸਾਬ ਕਿਤਾਬ ਦੇ ਵਿੱਚ ਨਹੀਂ ਪੈਂਦੇ, ਫਿਰ ਮਿਹਰ ਕਰਕੇ ਨਿਹਾਲ ਕਰ ਦਿੰਦੇ ਹਨ।
ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਜਾਰੇ।
ਨਾਮ ਰੂਪੀ ਰਤਨ ਸੁਣ ਸੁਣ ਕੇ ਜਪ ਜਪ ਕੇ ਸਤਿਗੁਰੂ ਜੀ ਕਹਿੰਦੇ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਇਸ ਨਾਮ ਰੂਪੀ ਰਤਨ ਨੂੰ ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਕੰਠ ਦੇ ਵਿੱਚ ਆਪਣੇ ਗਲੇ ਦੇ ਵਿੱਚ ਪਰੋ ਲਿਆ ਹੈ, ਇਸ ਨੂੰ ਆਪਣੇ ਕੰਠ ਦੇ ਵਿੱਚ ਧਾਰਨ ਕਰ ਲਿਆ ਹੈ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਦੀ ਮੂਰਤ ਜੋ ਹੈ, ਪ੍ਰਤੱਖ ਪਰਮੇਸ਼ਰ ਦਾ ਜੋ ਸ਼ਬਦ ਹੈ, ਪਰਮਾਤਮਾ ਦੀ ਮੂਰਤ, ਉਸ ਦਾ ਜ਼ਿਕਰ ਕੀਤਾ ਹੈ। ਸ਼ਬਦ ਦਾ ਅਭਿਆਸ ਕਰਨਾ, ਦੋ ਤਰ੍ਹਾਂ ਦਾ ਸਰੂਪ ਹੈ, ਇੱਕ ਸਰਗੁਣ ਹੈ, ਇੱਕ ਨਿਰਗੁਣ ਹੈ। ਸਰਗੁਣ ਆਪ ਨਿਰਗੁਣ ਵੀ ਉਹੀ, ਔਰ ਜਿਹੜਾ ਮੂਲ ਸਿਧਾਂਤ ਹੈ ਨਾ ਸਾਧ ਸੰਗਤ ਜੀ, ਉਸਨੂੰ ਤਾਂ ਕੋਈ ਵੀ ਬਦਲਾ ਨਹੀਂ ਨਾ ਸਕਦਾ। ਭਾਵੇਂ ਕੋਈ ਵੀ ਉੱਠ ਕੇ ਆਖੇ, ਜਿੰਨਾ ਮਰਜ਼ੀ ਉੱਚ ਕੋਟੀ ਦਾ ਕੋਈ ਸਾਧੂ ਮਹਾਤਮਾ ਆਖੇ ਕਿ ਮੈਂ ਗੁਰੂ ਘਰ ਦੀ ਮਰਜ਼ਾਦਾ ਨੂੰ ਬਦਲ ਦੇਵਾਂ, ਕੋਈ ਨਹੀਂ ਬਦਲ ਸਕਦਾ। ਇਹ ਸਿਧਾਂਤ ਅਟੱਲ ਹਨ, ਸਦਾ ਵਾਸਤੇ ਅਟੱਲ ਰਹਿਣਗੇ। ਜਿਵੇਂ ਪੌਣ ਗੁਰੂ ਦਾ ਜ਼ਿਕਰ ਕੀਤਾ ਹੈ ਨਾ, ਪੌਣ ਗੁਰੂ ਪਾਣੀ ਪਿਤਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪੌਣ ਗੁਰੂ ਗੁਰ ਸ਼ਬਦ ਹੈ, ਸਿੱਖ ਦਾ ਹਵਾ ਗੁਰੂ ਨਹੀਂ, ਸਿੱਖ ਦਾ ਸ਼ਬਦ ਗੁਰੂ ਹੈ। ਇਸੇ ਤਰ੍ਹਾਂ ਜਦ ਗੁਰੂ ਦੀ ਮੂਰਤ ਦੀ ਗੱਲ ਆਉਂਦੀ ਹੈ, ਉਸ ਵਕਤ ਵੀ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਫਰਮਾਇਆ ਸੀ ਭਾਈ ਸ਼ਬਦ ਦਾ ਧਿਆਨ ਧਰੋ, ਸ਼ਬਦ ਦੇ ਨਾਲ ਜੁੜੋ। ਸ਼੍ਰੀ ਗੁਰੂ ਕੇਰ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਰਿਦਾ ਗੁਰ ਕੋ ਜੈ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੀਰ ਤੇ ਜਾਂ ਤੇ ਹੈ ਦੀਰਗ, ਸਾਹਿਬ ਜਾਨ ਅਦਾਬ ਕਹੇ ਹੈ, ਪੂਜੋ ਚੰਦਨ ਕੇਸਰ ਕੋ ਘਸ, ਧੂਫ ਤੁਖੈ ਕੈ ਫੂਲ ਚੜ੍ਹੈ ਹੈ। ਸਤਿਗੁਰਾਂ ਨੇ ਸ਼ਬਦ ਦਾ ਧਿਆਨ ਧਰਨ ਵਾਸਤੇ ਸਿੱਖ ਨੂੰ ਹਦਾਇਤ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤ ਕਰਨ, ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ। ਆਓ ਅੰਤਲੀਆਂ ਪੰਕਤੀਆਂ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿੰਨ ਕਾ ਬਾਹੁਰ ਕਛ ਨਾ ਵਿਚਾਰੇ, ਨਾਮ ਰਤਨ ਸੁਣ ਜਪ ਜਪ ਜੀਵਾ, ਹਰ ਨਾਨਕ ਕੰਠ ਮਜਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।